ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸੁਭਾਗ ਜੀ ਦਾ ਸੁਧਾਰ ਹਾਥੀ ਬਾਬਾ ਨੋਦ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 19ਵਾਂ ਅੰਕ ਦਾ ਤੀਸਰਾ ਹਿੱਸਾ। ਡਾਕਦਾਰਨੀ ਭੈਣ ਜੀ, ਮਾਈ ਬਹੁਤ ਤਕੜੀ ਸੀ। ਰਾਤ ਕਿੰਨੀ ਵੇਰ ਸੁੱਖ ਦੇ ਟਿਕਾਣੇ ਜਾ ਕੇ ਫਿਰ ਘਬਰਾ ਵਿੱਚ ਆ ਕੇ ਫਿਰ ਉੱਚੀ ਚੜ ਜਾਂਦੀ ਰਹੀ ਹੈ, ਪਰ ਅਖੀਰ ਬੱਚਿਆਂ ਦੇ ਪਿਆਰ ਦਾ ਆਸਰਾ ਪਾ ਕੇ ਨਾਮ ਵਿੱਚ ਅਡੋਲ ਹੋ ਗਈ। ਇਹ ਕੀ ਗੱਲ ਹੋਈ? ਸੁਭਾਗ ਜੀ, ਵਿੱਚ ਇਹ ਦੱਸਿਆ ਜੋ ਹੈ, ਸੁਰਤ ਅਜੇ ਤਨਕ ਆਸਰਾ ਦ੍ਰਿਸ਼ਟਮਾਨ ਦੇ ਪ੍ਰੇਮ ਦਾ ਲੋੜਦੀ ਸੀ, ਜਿਸ ਦਾ ਇਹ ਭਾਵ ਹੈ ਕਿ ਮਾਈ ਅਜੇ ਆਪਣੇ ਅਭਿਆਸ ਵਿੱਚ ਉਸ ਟਿਕਾਣੇ ਨਹੀਂ ਸੀ ਆਪਣੀ ਕਿ ਜਿੱਥੇ ਕੇਵਲ ਆਤਮਾ ਹੀ ਆਤਮਾ ਦਾ ਆਸਰਾ ਹੁੰਦਾ ਹੈ ਅਤੇ ਜੀਵ ਸਰੀਰ ਹੁੰਦੇ ਹਾਂ ਉਸ ਅੰਦਰਲੇ ਆਸਰੇ ਨਾਲ ਸੁੱਖ ਵਿੱਚ ਰਹਿੰਦਾ ਹੈ। ਸਰੀਰ ਧਾਰੀ ਹੋਣ ਕਰਕੇ ਬੜੀ ਦੂਰ ਤੱਕ ਸਰੀਰਕ ਆਸਰਿਆਂ ਦੀ ਲੋੜ ਰਹਿੰਦੀ ਹੈ। ਇਸੇ ਕਰਕੇ ਗੁਰੂ ਜੀ ਨੇ ਗ੍ਰਸਤ ਨਹੀਂ ਛੁਡਵਾਇਆ, ਜੋ ਜਦ ਤੱਕ ਮਨ ਕੇਵਲ ਆਤਮ ਬਲ ਦੇ ਆਸਰੇ ਸੁਖੀ ਨਹੀਂ ਰਹਿਣ ਲੱਗ ਜਾਂਦਾ, ਤਦ ਤੱਕ ਪਰਤ ਪਰਤ ਕੇ ਸੰਸਾਰਕ ਆਸਰਿਆਂ ਦੀ ਲੋੜ ਪੈ ਜਾਂਦੀ ਹੈ। ਤਦੋਂ ਫਿਰ ਅਤੀਤ ਅਭਿਆਸੀ ਬਹੁਤ ਘਬਰਾਉਂਦਾ ਹੈ। ਜੇ ਵਿੱਚੇ ਰਹੇ ਤਾਂ ਨਾਲ ਨਾਲ ਸੁਰਤ ਪਗਦੀ ਜਾਂਦੀ ਹੈ ਅਤੇ ਬੇਮਲੂਮ ਆਪਣੇ ਆਸਰੇ ਖੜੋਂਦੀ ਜਾਂਦੀ ਹੈ। ਇਸ ਦੂਸਰੀ ਰਾਤ ਵਿੱਚ ਮਾਈ ਪਹਿਲੇ ਸਦਮੇ ਵਾਲੇ ਸਮੇਂ ਤੋਂ ਉਚੇਰੀ ਹੋ ਗਈ ਹੈ, ਵਧੇਰੇ ਛੇਤੀ ਟਿਕਦੀ ਰਹੀ ਹੈ ਅਤੇ ਅੰਦਰਲੇ ਆਤਮ ਬਲ ਨੇ ਪਹਿਲੇ ਨਾਲੋਂ ਵਧੇਰੇ ਠੱਲਾ ਪਾ ਦਿੱਤਾ ਹੈ, ਪਰ ਅਜੇ ਹੋਰ ਪਰਪੱਕਤਾ ਦੀ ਲੋੜ ਹੈ। ਡਾਕਦਾਰਨੀ, ਇਹ ਜੋ ਦੁਖੀ ਮਨ ਦੇ ਸੁੱਖ ਦੇ ਘਰ ਜਾਣ ਦੇ ਤਰਲੇ ਅਤੇ ਯਤਨ ਤੁਸਾਂ ਪੜ੍ਹੇ ਹਨ ਅਮੋਲਕ ਹਨ, ਪਰ ਮੈਂ ਜਿਸ ਬਿਰਹੇ ਵਿੱਚ ਹਾਂ ਉਸ ਵਿੱਚ ਇਹ ਤਰਲੇ ਡਾਢੇ ਅਮੁੱਲ ਲੱਗਦੇ ਹਨ। ਹਾਂ, ਜੇ ਕੋਈ ਇਹਨਾਂ ਨੂੰ ਐਵੇਂ ਪੜ੍ਹੇ ਕਿ ਜੋ ਵਿਯੋਗ ਵਿੱਚ ਨਹੀਂ ਜਾਂ ਸੁੱਖ ਵਿੱਚ ਹੈ, ਤਾਂ ਉਹ ਪੜ੍ਹ ਕੇ ਸ਼ਾਇਦ ਪੂਰਾ ਮੁੱਲ ਨਾ ਪਾ ਸਕੇ। ਸੁਭਾਗ, ਤੁਸੀਂ ਠੀਕ ਕਿਹਾ ਹੈ, ਪਰ ਸਦਾ ਸੁੱਖ ਨਹੀਂ ਨਾ ਪ੍ਰਾਪਤ ਹੁੰਦਾ। ਹਰ ਜੀਵ ਉੱਤੇ ਦੁੱਖ ਅਤੇ ਵਿਯੋਗ ਦੇ ਸਮੇਂ ਆਉਂਦੇ ਹਨ। ਇਹ ਪੋਥੀ ਤਾਂ ਉਸ ਸਮੇਂ ਦਾ ਦਾਰੂ ਹੈ ਕਿ ਦੁਖੀ ਦਿਲ ਕਿਵੇਂ ਹੰਭਲੇ ਮਾਰ ਮਾਰ ਕੇ ਦੁੱਖ ਦੀ ਨੈਣ ਨੂੰ ਤਰ ਨਿਕਲਣ। ਇਸੇ ਪ੍ਰਯੋਜਨ ਲਈ ਇਹ ਲਿਖੀ ਗਈ ਸਹੀ ਹੁੰਦੀ ਹੈ। ਇਸ ਲਈ ਇਹ ਪੋਥੀ ਇੱਕ ਦਾਰੂ ਹੈ ਜੋ ਪਿਆਰਿਆਂ ਦੇ ਵਿਣਸ ਜਾਣ ਦੀ ਪੀੜਾ ਵਾਲਿਆਂ ਲਈ ਕੰਮ ਆਉਣ ਵਾਲਾ ਹੈ। ਲਓ ਹੁਣ ਅੱਗੋਂ ਪੜ੍ਹਾਂ ਕਿ ਕੱਲ੍ਹ? ਡਾਕਦਾਰਨੀ, ਇੱਕ ਰਾਤ ਹੋਰ ਅੱਜ ਸੁਣਾ ਦਿਓ, ਬਾਕੀ ਕੱਲ੍ਹ। ਸੁਭਾਗ, ਤੀਸਰੀ ਰਾਤ। ਮਾਈ ਕੁਛ ਚਿਰ ਅਨੰਦਪੁਰ ਰਹਿ ਕੇ ਆਪਣੇ ਘਰ ਫਿਰ ਆ ਗਈ। ਚਿੱਤ ਸਦਮਾ ਸਹਾਰ ਕੇ ਕੁਛ ਸੱਤੋ ਗੁਣ ਵਿੱਚ ਪੱਕਾ ਹੋ ਗਿਆ ਮਾਲੂਮ ਹੋਣ ਲੱਗਾ। ਮਾਈ ਰੋਣਾ ਨਹੀਂ ਸੀ ਚਾਹੁੰਦੀ ਅਤੇ ਹੁਣ ਘੱਟ ਹੀ ਕਦੇ ਅਥਰੂ ਆਉਂਦੇ ਸਨ। ਹਾਂ, ਅੱਜ ਕੱਲ੍ਹ ਵੀ ਕਈ ਲੋਕ ਨਹੀਂ ਰੋਂਦੇ, ਪਰ ਜਾਂ ਤਾਂ ਘੋਰ ਤਮੋ ਗੁਣ ਵਿੱਚ ਜਾਂ ਮਾਨ ਦੀ ਖਾਤਰ ਕਿ ਜੇ ਰੋਏ ਤਾਂ ਲੋਕ ਕੀ ਕਹਿਣਗੇ। ਪਰ ਮਾਈ ਦਾ ਯਤਨ ਇਹ ਸੀ ਕਿ ਮੇਰੇ ਆਤਮਾ ਵਿੱਚ ਸਿਦਕ ਆਵੇ, ਰਜ਼ਾ ਦੀ ਮੰਜ਼ਿਲ ਲੱਭੇ। ਵਾਹਿਗੁਰੂ, ਜਿਸ ਦਾ ਨਾਮ ਲੈਂਦੇ ਅਤੇ ਮਾਨ ਕਰਦੇ ਹਾਂ, ਸੱਚੀ ਮੁੱਚੀ ਜਾਗਦੀ ਜੋਤ ਉਹ ਦਿਸੇ, ਐਵ ਰੋਣ ਨਾ ਆਵੇ। ਇਸ ਤਰ੍ਹਾਂ ਕੁਛ ਸਮਾਂ ਅਭਿਆਸ ਵਿੱਚ ਸੁਖੀ ਲੰਘ ਗਿਆ। ਪਹਿਰ ਰਾਤ ਦੇ ਤੜਕੇ ਉੱਠਣਾ, ਇਸ਼ਨਾਨ ਕਰਕੇ ਸੁਰਤ ਜੋੜ ਕੇ ਬੈਠ ਜਾਣਾ, ਸੋਝਲੇ ਹੋਏ ਧਰਮਸ਼ਾਲਾ ਜਾਣਾ, ਫਿਰ ਆ ਕੇ ਬਾਣੀ ਦਾ ਪਾਠ ਕਰਨਾ, ਫਿਰ ਪ੍ਰਸ਼ਾਦ ਸਜਾ ਕੇ ਕਿਸੇ ਗੁਰਮੁਖੀਆ ਲੋੜਵੰਦ ਨੂੰ ਛਕਾ ਕੇ ਆਪ ਛਕਣਾ, ਫਿਰ ਕੁਛ ਕੰਮ ਲੈ ਬੈਠਣਾ, ਗੁਆਂਢਣਾ ਨੇ ਆ ਜੁੜਨਾ, ਸਤਸੰਗ ਹੁੰਦਾ ਰਹਿਣਾ, ਲੋਹੜੇ ਪੈਰ ਪ੍ਰਸ਼ਾਦ ਛੱਕ ਕੇ ਧਰਮਸ਼ਾਲਾ ਜਾ ਕੇ ਸੋਦਰ ਦੀ ਚੌਕੀ ਸੁਣਨੀ, ਰਹਿਰਾਸ ਪੜ੍ਹਨੀ ਜਾਂ ਸੁਣਨੀ, ਰਾਤੀਂ ਸੁਹੇਲਾ ਪੜ੍ਹ ਕੇ ਸੁਰਤ ਵਾਹਿਗੁਰੂ ਵਿੱਚ ਜੋੜ ਕੇ ਸੌਂ ਜਾਣਾ। ਇਸ ਤਰ੍ਹਾਂ ਦਿਨ ਸਹਿਲੇ ਬੀਤਣ ਲੱਗੇ। ਪਤੀ ਅਤੇ ਪੁੱਤਰੀ ਦੀ ਯਾਦ ਮਿਟ ਨਹੀਂ ਗਈ, ਯਾਦ ਹੈ ਪਰ ਕੇਵਲ ਦੋ ਗੱਲਾਂ ਦੀ ਉਪਦੇਸ਼ਕ ਬਣ ਕੇ ਹਿਰਦੇ ਮੰਡਲ 'ਤੇ ਵਿਚਰਦੀ ਹੈ। ਇੱਕ ਇਹ ਕਿ ਮੌਤ ਸੱਚ ਹੈ, ਦੂਜੇ ਇਹ ਕਿ ਮੌਤ ਲਈ ਐਦਾਂ ਤਿਆਰ ਹੋਣਾ ਚਾਹੀਏ ਜਿੱਦਾਂ ਤਿਆਰ ਹੋ ਕੇ ਪਤੀ ਅਤੇ ਪਿਆਰੀ ਪੁੱਤਰੀ ਗਏ ਹਨ। ਜਦ ਕਦੇ ਉਹਨਾਂ ਦੇ ਵਿਯੋਗ ਦਾ ਵੈਰਾਗ ਉੱਠੇ ਤਾਂ ਝੱਟ ਸੁਰਤ ਨੂੰ ਨਾਮ ਸਿਮਰਨ ਵਿੱਚ ਖਿੱਚ ਕੇ ਸ਼ੌਕ ਦੀ ਖੱਡ ਟੱਪ ਕੇ ਲਿਵ ਦੀ ਚੋਟੀ 'ਤੇ ਜਾ ਚੜ੍ਹੇ। ਪਰ ਸਮੇਂ ਨੂੰ ਦਾਣੇ ਕੁਛ ਅਚਰਜ ਕੌਤਕ ਹਾਰ ਕਹਿੰਦੇ ਹਨ, ਦੁਨੀਆਦਾਰ ਇਸ ਨੂੰ ਧਰੋਈ, ਦੁਖਦਾਤਾ ਔਰ ਨਿਰਦਈ ਕਹਿੰਦੇ ਹਨ, ਪਰ ਕਾਦਰ ਦੇ ਚਰਨਾਂ ਦੀ ਧੂ ਵਾਲੇ ਇਸ ਨੂੰ ਆਪਣਾ ਉਸਤਾਦ ਕਰਕੇ ਆਖਦੇ ਹਨ। ਇਸ ਦੇ ਪਲਟੇ ਬਦਲਾਓ ਕਲੇਸ਼ ਅਤੇ ਦੁੱਖ ਜਗਿਆਸੂ ਦੀ ਸੁਰਤ ਨੂੰ ਪੱਕਿਆ ਕਰਦੇ ਹਨ। ਘੁਮਿਆਰ ਦੀ ਥਾਪੀ ਜੋ ਸਲੂਕ ਭਾਂਡੇ ਨਾਲ ਕਰਦੀ ਹੈ, ਅਹਿਰਣ ਅਤੇ ਵਧਾਣ ਜੋ ਸਲੂਕ ਲੋਹੇ ਨਾਲ ਕਰਦੇ ਹਨ, ਸੋਈ ਸਲੂਕ ਸਮੇਂ ਦੇ ਖਖੇੜ ਬਖੇੜ ਪ੍ਰੇਮੀ ਦੀ ਸੁਰਤ ਨਾਲ ਕਰਦੇ ਹਨ। ਪਰ ਇਹ ਸਲੂਕ ਕੋਈ ਪੱਟ ਦੀ ਸੇਜਾ ਨਹੀਂ, ਕੋਈ ਰੂੰਹ ਦਾ ਗੁਦੇਲਾ ਨਹੀਂ, ਸਗੋਂ ਜਿਸ ਤਰ੍ਹਾਂ ਕੱਚੀਆਂ ਇੱਟਾਂ ਨੂੰ ਪੱਕਿਆ ਕਰਨ ਲਈ ਆਵੇ ਦਾ ਤਾਵ ਆਉਂਦਾ ਹੈ, ਉੱਕੋਰੀ ਇਹ ਤਾਵ ਦੁਖਦਾਈ ਪਾਸਦਾ ਹੈ ਭਾਵੇਂ ਪੱਕਿਆਂ ਕਰਦਾ ਹੈ। ਇਹਨਾਂ ਦੁੱਖਾਂ ਨੂੰ ਉਹ ਐਂ ਆਪਣੇ ਗੁਰਵਾਕ ਅਨੁਸਾਰ ਸੁੱਖ ਸਮਝਦੇ ਹਨ। ਦੁੱਖ ਦਾਰੂ ਸੁਖਰੋਗ ਪਾਇਆ ਉਹਨਾਂ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮਸਿਓ ਮੇਲ। ਮਾਈ ਦਾ ਨਾਮ ਦਾ ਦੀਵਾ ਲਟ ਲਟ ਬਲ ਰਿਹਾ ਹੈ, ਦੋ ਭਾਰੇ ਦੁੱਖਾਂ ਦਾ ਤੇਲ ਉਸ ਵਿੱਚ ਪੈ ਚੁੱਕਾ ਹੈ। ਨਾਮ ਦੀ ਲਾਟ ਚਾਨਣਾ ਦੇ ਰਹੀ ਹੈ, ਦੋ ਦੁੱਖਾਂ ਦਾ ਤੇਲ ਜਦ ਸੁੱਕਣ 'ਤੇ ਆਇਆ ਤਾਂ ਤੀਸਰਾ ਤੇਲ ਦਾ ਕੁੱਪਾ ਹੋਰ ਆ ਡੁੱਲਾ। ਦੁੱਖ ਦੇ ਤੇਲ ਨੇ ਸਦਾ ਨਹੀਂ ਪੈਣਾ, ਨਾਮ ਦੇ ਦੀਵੇ ਨੇ ਕਿਸੇ ਦਿਨ ਬਿਨ ਤੇਲ ਸਦਾ ਬਲਣ ਲੱਗ ਪੈਣਾ ਹੈ। ਅਛਲ ਛਲਾਈ ਨੈ ਛਲੇ ਨੈ ਕਾਉ ਕਟਾਰਾ ਕਰ ਸਕੇ, ਜਿਉਂ ਸਾਹਿਬ ਰਾਖੇ ਤਿਮ ਰਹੇ ਇਸ ਲੋਭੀ ਕਾ ਜੀ ਉਹ ਟਲ ਪਲੇ। ਬਿਨ ਤੇਲ ਦੀਵਾ ਕਿਉਂ ਜਲੇ ਰਹਾਓ, ਪੋਥੀ ਪੁਰਾਣ ਕਮਾਈ ਹੈ ਭੋਵਟੀ ਤਨ ਪਾਈ ਹੈ ਸਚਬੂਜਣ ਆਣ ਜਲਾਈਏ। ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤੋ ਮਿਲੇ ਰਹਾਓ, ਇਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁੜਾਈਏ। ਪਰ ਮਾਈ ਦੇ ਨਾਮ ਦਾ ਦੀਵਾ ਜੇ ਕੁਚਿਰ ਦੁੱਖ ਦੇ ਤੇਲ ਨਾਲ ਬਲਣਾ ਹੈ, ਸੋ ਭਾਣਾ ਇੱਕ ਦਿਨ ਇਹ ਵਰਤਿਆ ਕਿ ਵਿਹੜੇ ਵਿੱਚ ਬੈਠੀ ਵਾਰਤਾਲਾਪ ਕਰ ਰਹੀ ਮਾਈ ਇੱਕ ਆਏ ਅਚਾਨਕ ਪ੍ਰਾਹੁਣੇ ਤੋਂ ਇਹ ਸੋ ਸੁਣਦੀ ਹੈ, ਮਾਈ ਅਨੰਦਪੁਰ ਹੈ ਨਹੀਂ, ਸਿੱਖ ਸਭ ਕਤਲ ਹੋ ਗਏ, ਉਹ ਰਾਜ ਭਾਗ ਉਹ ਸਤਸੰਗ ਦਾ ਖੇੜਾ ਹੈ ਨਹੀਂ। ਅਨੰਦਪੁਰ ਦਾ ਕਿੰਨਾ ਹਿੱਸਾ ਇੱਕ ਰਾਖ ਦਾ ਢੇਰ ਹੈ, ਸਾਹਿਬਜ਼ਾਦੇ ਅਤੇ ਮਾਤਾ ਤੋੜ ਦਿੱਤੀਆਂ ਗਈਆਂ, ਔਰ ਗੁਰੂ ਜੀ ਜਾਣੇ ਕਿੱਥੇ ਚਲੇ ਗਏ। ਮਾਈ ਐਸ਼ਵਰ ਦੀ ਥਾਂ ਤੇਰੇ ਨੌ ਨਿਹਾਲਾਂ, ਤੇਰੇ ਵਾਲੀਆਂ, ਤੇਰੀਆਂ ਆਸਾਂ ਉਮੈਦਾਂ ਦੇ ਉਪਬੰਨ ਅਤੇ ਉਦਾਸੀ ਛਾ ਗਈ ਹੈ। ਇਹ ਖ਼ਬਰ ਸੁਣ ਕੇ ਵੇਖੋ ਮਾਤਾ ਦਾ ਉਜਿਆਰਾ ਦਿਲ, ਜਿਸ ਵਿੱਚ ਗੁਬਾਰੀ ਨਹੀਂ ਸੀ ਧੂਆਂ ਤਾਰ ਹੋ ਗਿਆ। ਹਾਏ ਧਰਮ ਦੀਆਂ ਔਖੀਆਂ ਘਾਟੀਆਂ, ਇੰਨਾ ਸਾਧਨ, ਇੰਨਾ ਸਤਸੰਗ, ਇੰਨੇ ਜਫਰ ਜਾਲੇ, ਪਰ ਦੁੱਖ ਸੁਣ ਕੇ ਦਿਲ ਦੁਖੀ ਹੋ ਗਿਆ। ਕੁਛ ਆਸ ਹੋ ਆਈ ਸੀ ਕਿ ਮਨ ਰਜ਼ਾ 'ਤੇ ਖੜੋ ਗਿਆ ਹੈ, ਪਰ ਦੁੱਖ ਸੁਣ ਕੇ ਹੀ ਟੈ ਪਿਆ, ਅੱਖਾਂ ਅੱਗੇ ਹਨੇਰਾ ਛਾ ਗਿਆ। ਪਿਆਰੇ ਗੁਰੂ, ਪਿਆਰੇ ਜਵਾਈ, ਕਿਸ ਸ਼ਬਦਾਂ ਵਿੱਚ ਆ ਗਏ, ਲਾਲ ਦੁਲਾਰੇ ਕਿੱਧਰ ਜਾ ਲੁਕੇ, ਉਹ ਆਨੰਦਪੁਰ ਗਹਿਮਾ ਗਹਿਮ ਵਾਲਾ ਮੇਰੇ ਪਿਆਰਿਆਂ ਦਾ ਸੁੱਖ ਸਦਨ, ਉਹ ਆਰਾਮ ਦਾ ਮੰਡਲ ਜਿੱਥੇ ਉਹ ਸੁੱਖ ਪਾਉਂਦੇ ਸਨ, ਹੁਣ ਰਾਖ ਦਾ ਢੇਰ ਹੋ ਰਿਹਾ ਹੈ, ਔਰ ਤੁਰਕਾਨੀ ਸੈਨਾ ਉੱਥੇ ਉਦਮ ਮਚਾ ਰਹੀ ਹੈ। ਹੈਂ ਹਾਂ, ਉਹ ਕਿੱਥੇ ਚਲੇ ਗਏ ਜਿਨ੍ਹਾਂ ਦੁਲਾਰਿਆਂ ਅਤੇ ਪਿਆਰਿਆਂ ਵਿੱਚ ਮੇਰੀਆਂ ਮੋਹ ਅਤੇ ਪ੍ਰੇਮ ਦੀਆਂ ਦੋਏ ਤਣਾਵਾਂ ਗੜ ਰਹੀਆਂ ਸਨ। ਪਹਿਲੀ ਸੱਟ ਨੇ ਇਹ ਹਾਲ ਕੀਤਾ ਕਿ ਸਿਰ ਨੂੰ ਚੱਕਰ ਆਉਂਦੇ ਅਤੇ ਹੈਰਾਨ ਕਰਦੇ ਹਨ। ਮਨ ਵਿੱਚੋਂ ਹੋਮੇ ਜੋ ਹੁਣ ਬੇਸੁੱਧ ਜਿਹੀ ਵਿੱਚ ਰਹਿੰਦੀ ਸੀ, ਢਹਿੰਦੀਆਂ ਕਲਾਂ ਦੇ ਪੱਖ ਵਿੱਚ ਜਾਗੀ, ਫੁਰਨਾ ਫੁਰਿਆ। ਹਾਏ ਮੈਂ ਦੁਖਿਆਰੀ, ਮੇਰਾ ਦੁੱਖਾਂ ਤੋਂ ਛੁੱਟ ਵਿਧਾਤਾ ਨੇ ਕੁਛ ਲੇਖ ਨਾ ਲਿਖਿਆ। ਅਨੰਦਪੁਰ ਦੀ ਇਹ ਮਾੜੀ ਸੋ ਸਾਰੇ ਉੱਡ ਗਈ ਹੈ, ਆਂਢੀ ਗੁਆਂਢੀ ਅਤੇ ਸਤਸੰਗੀ ਕਮਾਂ ਕੰਮ ਆ ਰਹੇ ਹਨ, ਕਲੇਸ਼ ਵੀ ਮਾਮੂਲੀ ਨਹੀਂ। ਗੁਰੂ ਖੇਤ ਸਏ ਅਤੇ ਸੰਗਤ ਦਾ ਕੋਈ ਜੀ ਚੱਲ ਸਕੇ, ਅਨਹੋਣੀ ਖੇਡ ਹੈ। ਸੰਝ ਤੱਕ ਆਵਾਜਾਈ ਰਹੀ, ਦੁੱਖ ਦੀ ਪੋਥੀ ਦਾ ਪਾਠ ਹੁੰਦਾ ਰਿਹਾ। ਘਰ ਘਰ ਸ਼ੌਕ ਸੀ, ਪਰ ਜਿਸ ਘਰ ਦਾ ਗੁਰੂ ਜੀ ਨਾਲ ਸਾਕਾਦਾਰੀ ਦਾ ਸੰਬੰਧ ਸੀ, ਉਹ ਘਰ ਸ਼ੌਕ ਦਾ ਵੱਡਾ ਟਿਕਾਣਾ ਬਣ ਰਿਹਾ ਸੀ। ਰਾਤ ਪੈ ਗਈ, ਲੋਕ ਬੁਲਾ ਬੁਲਾ ਕੇ ਚਲੇ ਗਏ। ਇਕੱਲੀ ਮਾਈ ਹੁਣ ਘਬਰਾ ਦੇ ਘੇਰੇ ਵਿੱਚ ਇਕੱਲ ਚੱਲ ਰਹੀ ਹੈ। ਦੁੱਖ ਦੇ ਹੜ ਨੇ ਨਾਮ ਦੇ ਅੰਦਰ ਚੱਲ ਰਹੇ ਚੱਕਰ ਨੂੰ ਰੋੜਿਆ ਤਾਂ ਨਹੀਂ, ਪਰ ਲਹਿਰਾਂ ਦੀ ਉਹ ਬੁਛਾੜ ਵੱਜੀ ਹੈ ਕਿ ਹੜ ਤੇ ਕਪਰਾਂ ਭਰੇ ਦਰਿਆ ਵਿੱਚ ਤੂੰਬੀ ਦੀ ਦਸ਼ਾ ਵਾਲੀ ਦਸ਼ਾ ਹੋ ਰਹੀ ਹੈ। ਕਿਸੇ ਵੇਲੇ ਸੁਰਤ ਵਿੱਚੋਂ ਨਾਮ ਦੀ ਲੈ ਉਬਾਸਰ ਦੀ ਮਾਲੂਮ ਆਉਂਦੀ ਹੈ, ਕਿਸੇ ਵੇਲੇ ਗੁੰਮਦੀ ਜਾਪਦੀ ਹੈ। ਚੁੱਲ੍ਹੇ ਅੱਗ ਨਹੀਂ ਪਈ, ਚੌਕੇ ਪਾਣੀ ਨਹੀਂ ਆਇਆ, ਸਰੀਰ ਮਾਨੋ ਹਿਲਿਆ ਹੀ ਨਹੀਂ, ਮੰਜੇ 'ਤੇ ਸੌਣ ਤੱਕ ਨਹੀਂ ਗਿਆ, ਜਿੱਥੇ ਬੈਠਾ ਉੱਥੇ ਬੈਠਾ ਹੀ ਸੁਣ ਹੋ ਰਿਹਾ ਹੈ। ਅੱਧੀ ਕੁ ਰਾਤ ਬੀਤ ਗਈ, ਨੀਂਦ ਆਈ, ਹੰਝੂ ਭਰੀਆਂ ਅੱਖਾਂ ਵਿੱਚ ਵੜਦੀ ਹੈ, ਪਰ ਹੰਝੂਆਂ ਦਾ ਹੜ੍ਹ ਆਈ ਨੀਂਦ ਨੂੰ ਮਾਨੋ ਬਾਹਰ ਰੋੜ ਲਿਜਾਂਦਾ ਹੈ। ਉਂਗਾਂ ਆਉਂਦੀਆਂ ਤੇ ਖੁੱਲ ਖੁੱਲ ਜਾਂਦੀਆਂ ਹਨ। ਹਾਏ, ਮੈਂ ਦੁਖੀਆ, ਕੀ ਕਰਾਂ, ਕਿਕੂ ਉੱਡ ਮਿਲਾਂ, ਮੈਂ ਕਿਉਂ ਆਨੰਦਪੁਰ ਤੋਂ ਆ ਗਈ, ਅੱਜ ਪਿਆਰਿਆਂ ਦੇ ਨਾਲ ਦੁੱਖਾਂ ਵਿੱਚ ਦੁਖੀ ਹੁੰਦੀ, ਮੌਤ ਦੀ ਘਾਟੀ ਟੱਪ ਕੇ ਦੁੱਖਾਂ ਨਾਲ ਨੇਹੋਂ ਤੋੜਦੀ, ਪਰ ਵਸ ਦੀ ਖੇਡ ਨਹੀਂ। ਮੇਰੇ ਕੀ ਵਸ, ਮੇਰੇ ਕਰਮਾਂ ਦੇ ਵਸ, ਮੇਰੇ ਤਾਂ ਭਲਾ ਕਰਮ ਹੋਏ, ਜਗਤ ਗੁਰੂ ਦੇ ਕਰਮ ਕਾਹਦੇ, ਉਹਨਾਂ ਦੇ ਸਿਰ ਖੇਦ ਕਿਉਂ ਪਏ ਹਨ। ਕਰਮ ਨਹੀਂ, ਇਹ ਮਾਲਕ ਦੀ ਮਰਜ਼ੀ ਹੈ, ਵਾਹਿਗੁਰੂ ਦਾ ਕੋਈ ਗੁੱਜਾ ਭੇਦ ਹੈ, ਜਿੱਥੇ ਮੇਰੀ ਪਹੁੰਚ ਨਹੀਂ। ਗੁਰੂ ਸਮਰੱਥ ਹੈ, ਉਸਨੇ ਕਿਉਂ ਐਸਾ ਹੋਣ ਦਿੱਤਾ, ਕੋਈ ਪ੍ਰਯੋਜਨ ਹੈ ਜਿਸ ਦੀ ਮੈਨੂੰ ਸਾਰ ਨਹੀਂ, ਫਿਰ ਮੈਂ ਕਿਉਂ ਦੁਖੀ ਹਾਂ। ਇਹ ਪਹਿਲੀ ਗਿਆਨ ਸੂਰਜ ਦੀ ਕਿਰਨ ਸੀ ਜੋ ਗਮ ਦੀ ਕਨਕੋਰ ਕਟਾਂ ਨੂੰ ਪਾੜ ਕੇ ਨਿਕਲੀ, ਪਰ ਚਿੰਤਾ ਦੀ ਬਦਲ ਚਾਲ ਨੇ ਉਹ ਫਿਰ ਲੋਪ ਕਰ ਲਈ। ਆਹ, ਲੱਗੀਆਂ ਦੀ ਪੀੜ ਨੂੰ ਕੌਣ ਜਾਣੇ, ਸੋ ਕਤ ਜਾਣੇ ਪੀਰ ਪਰਾਈ, ਜਾਂ ਕੇ ਅੰਤਰ ਦਰਦ ਨਾ ਪਾਈ। ਨਾਮ ਵਾਲੀ ਹੋ ਕੇ ਮਾਈ ਰੁੜ ਗਈ। ਇਹ ਹੈਰਾਨੀ ਦਾ ਪ੍ਰਸ਼ਨ ਹੈ ਜੋ ਹਰ ਕੋਈ ਕਰ ਸਕਦਾ ਹੈ, ਪਰ ਕਪਰਾਂ ਦੀ ਮਾਰ ਖਾ ਕੇ ਬਚ ਰਹਿਣਾ ਤੇ ਡੁੱਬਣਾ ਨਾ, ਘੁੰਮਣ ਘੇਰਾਂ ਵਿੱਚ ਆਉਣਾ ਤੇ ਨਿਕਲ ਜਾਣਾ, ਲਹਿਰੀ ਨਾਲ ਪਛਾੜੀਏ ਭੀ ਵਿਕਸੈ ਅਸਨੇਹ, ਇਹ ਦਸ਼ਾ ਪ੍ਰਾਪਤ ਹੋਣੀ ਕਠਿਨ ਹੈ। ਮਾਈ ਦੀ ਸੁਰਤ ਗਮ ਤੇ ਵਿਚਾਰ ਦੇ ਘੋਲ ਵਿੱਚੋਂ ਪਲਟਾ ਖਾ ਗਈ। ਨਾਮ ਦੀ ਗੁਪਤ ਧੁਨੀ ਜੋ ਪੱਕ ਗਈ ਹੋਈ ਸੀ, ਉੱਚੀ ਆ ਕੇ ਤਰ ਪਈ ਹੈ। ਸਮਝ ਆਈ, ਜੋ ਕੁਛ ਹੋਇਆ ਮੈਂ ਨਹੀਂ ਕੀਤਾ, ਜਿਨ੍ਹਾਂ ਦੇ ਸਿਰ ਵਰਤਿਆ ਉਹ ਸਮਰੱਥ ਇਸ ਨੂੰ ਟਾਲ ਸਕਦੇ ਸੀ, ਉਹਨਾਂ ਚੱਲਿਆ ਹੈ, ਮੈਂ ਬਵਰੀ ਹੁਣ। ਹਾਏ ਕੀ ਹੋਇਆ, ਹਾਏ ਕਿਉਂ ਹੋਇਆ, ਹਾਏ ਕੀ ਹੋ ਰਿਹਾ ਹੈ ਅਤੇ ਹਾਏ ਕੀ ਹੋਵੇਗਾ ਦੇ ਵਹਿਮਾਂ ਵਿੱਚ ਨਾਮ ਤੋਂ ਭੁੱਲ ਰਹੀ ਹਾਂ। ਸਗਲ ਰੋਗ ਦਾ ਦਾਰੂ ਨਾਮ ਹੈ, ਮੈਂ ਰੋਗੀ ਹਾਂ, ਸੰਸਾਰ ਰੋਗੀ, ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਮੈਂ ਹੁਣ ਕਿਉਂ ਨਾ, ਨਾਮ ਔਖਤ ਜੈ ਹਿਰਦੈ ਹਿਤਾਵੈ, ਤਾਂ ਹੀ ਰੋਗ ਸੁਪਨੇ ਨਹੀਂ ਆਵੈ, ਇਹ ਦਾਰੂ ਖਾਵਾਂ। ਇਹ ਵਿਚਾਰ ਸਾਵਧਾਨ ਹੋ ਗਈ। ਅੰਦਰ ਬੇਮਲੂਮ ਚੱਲ ਰਹੇ ਨਾਮ ਦੀ ਤਾਰੂ ਸ਼ਕਤੀ ਨੇ ਇਸ ਵਿਚਾਰ ਨੂੰ ਵਿਜੈਮਾਨ ਕਰ ਦਿੱਤਾ। ਮਾਈ ਉੱਠੀ, ਉੱਠ ਕੇ ਮੂੰਹ ਧੋਤਾ, ਇੱਕ ਟੋਟਾ ਮਿਸਰੀ ਦਾ ਚਿੱਥ ਕੇ ਦੋ ਘੁੱਟ ਪਾਣੀ ਪੀਤਾ, ਗਲ ਪੱਲਾ ਪਾ ਕੇ ਖੜੋ ਗਈ, ਅਰਦਾਸਾ ਸੋਧਿਆ। ਹੇ ਚੋਜੀ ਗੋਬਿੰਦਾ, ਹੇ ਚੋਜੀ ਮੇਰੇ ਪਿਆਰਿਆ, ਤੇਰੇ ਚੋਜਾਂ ਦਾ ਤੂੰ ਜਾਣੂ ਹੈ, ਮੈਂ ਅਣਜਾਣ ਮੂਰਖ ਹਰਕ ਸੋਗ ਵਿੱਚ ਰੁੜ ਰਹੀ ਹਾਂ, ਔਰ ਇਸ ਰੋਡ ਵਿੱਚ ਬੇਮੁੱਖ ਹੋ ਕੇ ਆਪ ਤੋਂ ਵਿਛੜ ਰਹੀ ਹਾਂ। ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ, ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ, ਹੇ ਦਾਤਾ ਨਾਮ ਮੈਨੂੰ ਦਾਨ ਕਰੋ, ਸਿਦਕ ਦਿਓ ਰਜ਼ਾ ਤੇ ਖੜਾ ਕਰੋ, ਭਾਣਾ ਮਿੱਠਾ ਲਵਾਓ। ਹੇ ਠਾਕੁਰ ਹਉਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਏ। ਹੇ ਬਖਸ਼ਿਨ ਪਿਆਰਿਆਂ ਨੂੰ ਤੱਤੀ ਵਾਹ ਨਾ ਲੱਗੇ, ਆਪ ਰਾਖਾ ਹੋਵੀਂ, ਆਪ ਸਲਾਮਤੀ ਦੇਵੀਂ, ਉੱਧਰ ਰਾਖਾ ਹੋ ਇੱਧਰ ਦਾਤਾ ਹੋ, ਬਖਸ਼ ਬਖਸ਼। ਇਉਂ ਢੇਰ ਚਿਰ ਅਥਰੂ ਕਿਰਦੇ ਪ੍ਰਾਰਥਨਾ ਕਰਦੀ ਸਾਵਧਾਨ ਹੋ ਕੇ ਨਾਮ ਦੇ ਗੇੜ ਵਿੱਚ ਲੱਗ ਪਈ। ਹੁਣ ਤਿੰਨ ਰੰਗ ਹੋ ਗਏ, ਨਾਮ ਜਪਦੀ ਹੈ ਅਤੇ ਜਪਦੀ ਜਪਦੀ ਸੌਂ ਜਾਂਦੀ ਹੈ, ਸੁੱਤੀ ਦੇ ਕਾਲਜੇ ਵਿੱਚ ਚੂੰਡੀ ਜਿਹੀ ਭਰੀਂਦੀ ਹੈ, ਤ੍ਰਬਕ ਕੇ ਉੱਠਦੀ ਹੈ ਅਤੇ ਕਹਿੰਦੀ ਹੈ, ਚਿੰਤਾ ਦੀ ਚੋਬ ਅਜੇ ਅੰਦਰ ਹੈ, ਫਿਰ ਕਹਿੰਦੀ ਹੈ, ਹਾਂ ਦੁੱਖ ਦਾਰੂ ਹੈ, ਪਿਆਰੇ ਨੇ ਮਿੱਠੇ ਪਿਆਰੇ ਨੇ ਦਿੱਤਾ ਹੈ, ਭਾਵੇਂ ਕੌੜਾ ਹੈ ਪਰ ਹੈ ਕਾਰੀ ਦਾਰੂ। ਹਾਏ, ਗੁਰੂ ਆਪ ਦਿੰਦਾ ਹੈ ਅਤੇ ਮੈਂ ਤ੍ਰਬਕਦੀ ਹਾਂ, ਅਤੇ ਹੁਕਮ ਤਾਂ ਇਹ ਹੈ, ਐਸਾ ਦਾਰੂ ਲੋੜ ਲਓ ਜਿਤਵੰਜੈ ਰੋਗਾਂ ਕਾਣ, ਇਹ ਦਾਰੂ ਤਾਂ ਭਲ ਕੇ ਵੀ ਖਾਣਾ ਚਾਹੀਏ, ਵਟ ਕਸੀਸ ਅਤੇ ਲੱਗ ਮੇਰੇ ਮਨ, ਕਹੋ ਸ੍ਰੀ ਵਾਹਿਗੁਰੂ। ਬਸ ਹੁਣ ਨਾਮ ਵਿੱਚ ਲੱਗ ਜਾਓ, ਐਦਾਂ ਹੁਣ ਨਾਮ ਵਿੱਚ ਲੱਗਿਆਂ ਜਾਗਦਿਆਂ ਸੌਂਦਿਆਂ ਅੰਮ੍ਰਿਤ ਵੇਲਾ ਆ ਗਿਆ। ਉਂਝ ਤਾਂ ਸਾਰੀ ਰਾਤ ਹੀ ਚਿੰਤਾ ਅਤੇ ਵਿਚਾਰ ਦੇ ਯੁੱਧ ਵਿੱਚ ਮਨ ਨੂੰ ਲੰਘ ਗਈ ਸੀ, ਪਰ ਹੁਣ ਫਿਰ ਮਨ ਨੂੰ ਇੱਕ ਨਿੱਕਾ ਜਿਹਾ ਰੋੜਾ ਪਿਆ। ਜਨਮ ਕੁੜਮਾਈ ਵਿਆਹ ਸੰਸਾਰ ਦੇ ਸੁੱਖ ਔਲਾਦ ਔਲਾਦ ਦੇ ਸੁੱਖ ਆਦਿ ਸਾਰੇ ਹੱਸਣੇ ਰਸਣੇ ਦਰਸ਼ਨ ਅੱਖਾਂ ਅੱਗੋਂ ਪਲਕਾਰੇ ਮਾਰ ਕੇ ਲੰਘੇ ਅਤੇ ਇਕੱਲ ਨੇ ਇੱਕ ਝਲਕਾਂ ਮਾਰਿਆ। ਇਸ ਵੇਲੇ ਬੂਹਾ ਖੜ ਗਿਆ, ਕੌਣ ਹੈ? ਸਾਰੇ ਸਤਸੰਗੀ ਇਹ ਕਿਉਂ ਆਏ ਹਨ? ਧਰਮਸਾਲ ਵਿੱਚ ਇਹ ਵਿਚਾਰ ਹੋਈ ਕਿ ਅੱਜ ਸਤਸੰਗ ਮਾਈ ਦੇ ਘਰ ਲੱਗੇ, ਵਾਰ ਉੱਥੇ ਚੱਲ ਕੇ ਆਰੰਭੀਏ, ਇਸ ਲਈ ਕਿ ਅੱਜ ਦੀ ਸੱਟ ਬਹੁਤ ਕਰੜੀ ਹੈ, ਮਤੇ ਮਾਈ ਟੁਰ ਕੇ ਇੱਥੇ ਨਾ ਆ ਸਕੇ। ਦੁਖੀ ਤਾਂ ਸਾਰੇ ਹਾਂ, ਪਰ ਰਜ਼ਾ ਸਤਿਗੁਰ ਨੇ ਸਿਰ ਰੱਖਣੀ ਸਿਖਾਈ ਹੈ, ਸਾਰੇ ਰਲ ਕੇ ਰਜ਼ਾ ਦੀ ਸੰਥਿਆ ਪੜੀਏ। ਇਹ ਦਿਸਦਾ ਆਸਰਾ, ਹਾਂ ਦਿਸਦੇ ਭਲੀ ਦੇ ਸਤਸੰਗ ਦਾ ਆਸਰਾ ਪਾ ਕੇ ਮਾਈ ਦੀ ਪਰਪੱਕ ਹੋ ਰਹੀ ਸੁਰਤ ਤਕੜੀ ਹੋ ਗਈ ਅਤੇ ਇਹ ਆਸਰਾ ਪਾ ਕੇ ਹੰਬਲਾ ਮਾਰ ਕੇ ਉੱਠੀ। ਬੂਹਾ ਖੋਲਿਆ, ਆਦਰ ਨਾਲ ਬਿਠਾਇਆ, ਸਤਸੰਗ ਦਾ ਸ਼ੁਕਰ ਕੀਤਾ, ਹੱਥ ਜੋੜੇ, ਧੰਨ ਧੰਨ ਸਤਸੰਗ ਕਈ ਵਾਰ ਆਖਿਆ, ਪਰ ਸਤਸੰਗੀ ਤਾਂ ਪਿਆਰ ਕਰਨ ਆਏ ਸੇ, ਆਦਰ ਲੈਣ ਨਹੀਂ ਸੇ ਆਏ। ਮਾਈ ਦੀ ਧੰਨ ਮੰਨ ਕੇ ਸਭ ਨੇ ਦੀਵਾਨ ਸਜਾ ਦਿੱਤਾ ਅਤੇ ਵਾਰ ਲਾ ਦਿੱਤੀ। ਮਾਈ ਦੀ ਸੁਰਤ ਹੁਣ ਨਾਮ ਵਿੱਚ ਚੜ੍ਹੀ ਔਰ ਉੱਚੇ ਮੰਡਲਾਂ ਵਿੱਚ ਪਹੁੰਚ ਕੇ ਟਿਕ ਗਈ। ਬੀਤ ਗਈ ਔਰ ਇਉਂ ਬੀਤ ਗਈ ਤੀਸਰੀ ਔਖੀ ਰਾਤ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।